ऐसे वेले ये बालका जो अगे ही अत सीधा सी बौला जिहा दिसन लग पिया। पहलो ये ग्रावां सड़कां वाल घट जाया करदा सी, बन विच ही इसका वक्त लंघ जांदा सी, पर हुण उस दी झल्लियां वाली फेरी दूर दूर दी वसों दे लोकी आश्चर्यता नाल वेख्या करन ते इस दी पुछ ते हैरान होया कर। चांदू ने कुछ दिन अपने स्वामी दी इस इच्छा पूर्ण हित इस तरह आवारा फिर गुजारे, पर कोई सू ना पई। रिखी जी हुण कमजोर हो रहे सन, पाला हडकड़कांदा सी, कंबलियां ते मृगशाला तां सन पर नताणे नूं पाला लगदा भी बहुत है। अखीर घटद्यां घटद्यां ओह दिन आ गया कि रिखी जी सवेरे इशनान ना कर सके, ना उठ सके। लम्मे पै ही चांदू नूं बोले, बच्चा मेरा वेला आ गया जापदा है, देख मेरे हाथ ते पैर ठंडे हैं, बीबा पुत्र मेरे मगरों तू मेरा काम जरूर करना। चांदो ने अग्गे होके हाथ पैर वेखे ता सचमुच ठंडे सन। ठंडे वेख के एक सर्दी की लहर ओदे अंदर फिर गई, उदासी ते निराशता का एक चक्कर आया। दो वर्ष होए ता चांदो की मां मर गई सी, उसके भी हाथ पैर ठंडे हुए सन। उस समा मां दे अंतले श्वासां दा सी ते सदा दे विछोड़े दा, उदियां अखां अगे फिर गया। मां इस दी कालसी दे ग्रां विच रहिंदी सी ते पीड़ा करके पेट भरदी सी, चंगी बुढ़ी ते निर्मल सी, पर आखर चांदो दी आंदर सी। चांदो दा जगत दो ही चीजां ते मुक जांदा सी, एक मां एक इन्हां अपरश महात्मा ऋषि उत्ते। अज विचारे नूं जगत तो अपने बाकी रहे इक्को एक मित्र नूं विछड़न दा दिन चेते आ गया। चक्कर खा के चांदो बाहर आया, हंजू आए ते उसने एक सुनिया दे के पूंजे, फिर अग बाल के अंगीठा मगा के अंदर ले आया, कंबल एक दो होर वलेड़ दिते ते बाहर टिले ते चढ़ चढ़ वेखे, बता हुणे आ जाण किटी ठंडी ठीक है, फिर आवे ते हाथ पैर वेख जावे। अखीर दिन सत अठ घड़ियां गया तां रिखी जी हुण बोलणो भी हट गए, हाथ पैर हिलाउणो रह गए। जद चांदो ने डिठा कि उन्होंने हाथ पैर हुण गोड्यां ते अरकां तक ठंडे हो गए, तो एक जंगली जी चीक उहदे अंदरों निकल आई। त्रिबकी ऋषि दे नैण खुल गए ते धीमे जे बोले, कि आ गए? चांदो ने जदों आ गए सुनिया रिखी जी दे नैण बंद हो गए, पर चांदो दे कन्नां ने फिर सुनिया, बच्चा आ गए? जदों त्रिबकी बाहर आया उस फिर सुनिया, कि आ गए? इस तरह बार बार अंदरों आवाज आई। चांदो दे मूहों आपणे भी निकली जो पत्थर नाल टकरा के वड्डे होके वापस आए। आ गए हुण चांदो जमुना दे पछमी किनारे तो पछों नूं वाहो दाही बणा नूं भज्जा गया, इधर उधर थक्या किसे पत्थर नाल पानी टकराउण दे सवा कोई आठ ना आई। वैश्त जी हेठ चांदो ने चार चुफेरी तकिया ते फिर उठ लठा। कोई थोड़ी वाट ते आदमिया दे बोल चाल दी आवाज आई, अगे वध्या ता एक पदरे थां कुछ घोड़े बदे हुए सन जिन्हां नूं पानी पिलाया जा रहा सी, ते परे कई मनुख सन, कोई रोटी पका रहा सी, दो आदमी घा ते सतरंजी विछाई चौपड़ खेल रहे सन। इहो जे चेहरे उसने पहला कदी नहीं सी दिठे। उन्हां विचों एक दे चेहरे ते कोई ऐसी प्रभा ते तेज प्रताप डिठा कि उस नूं शक पै गया कि खबरे इहो है, पर उह हुण मुड़ मुड़ बाहां वल तके ते उह बैठे खेडी जाण। इह आग्या उस नूं रिखी जी दी सी कि अगे वध के कोई गुस्ताखी नहीं करनी, ਇੰਜਣਾ ਕਹਿ ਬੈਠੀ ਕਿ ਮੈਨੂੰ ਬਾਂਹ ਲੰਬੀ ਕਰਕੇ ਵਿਖਾਓ। ਇੰਨੇ ਨੂੰ ਇੱਕ ਬੰਦੂਕ ਚ ਅੱਗੇ ਵਧਿਆ ਤੇ ਚੰਦ ਨੂੰ ਕਹਿਣ ਲੱਗਾ, ਜਾਂ ਪਰੇ ਹੋ, ਇੱਥੇ ਨਾ ਖੜਾ ਹੋ। ਇਹ ਚਾਂਦੋ ਲਈ ਨਵੀਂ ਗੱਲ ਸੀ। ਉਸਨੇ ਕਦੇ ਨਹੀਂ ਸੀ ਸੁਣਿਆ ਕਿ ਕੋਈ ਕਿਸੇ ਖੜੋਤੀ ਨੂੰ ਪਰਾਂ ਹਟਾਵੇ। ਹਟ ਤਾਂ ਗਿਆ ਪਰ ਨਜ਼ਰ ਉੱਥੇ ਰਹੀ। ਨਜ਼ਰ ਵੱਜਦੀ ਵੱਜਦੀ ਵੱਜ ਗਈ। ਪਲ ਪਲ ਮਗਰੋਂ ਉਸ ਖਿਲਾੜੀ ਵੱਲ ਤੱਕੇ। ਇੰਨੇ ਨੂੰ ਬਾਜੀ ਮੁੱਕ ਗਈ ਤੇ ਉਹ ਉੱਠ ਖੜਾ ਹੋਇਆ, ਹੱਥ ਪਲਮੇ ਪਰ ਪੱਟਾਂ ਤੇ ਮੁੱਕ ਗਿਆ। ਚਾਂਦੋ, ਗਰੀਬ ਚਾਂਦੋ ਦਾ ਮਾਨੋ ਸਰਬੰਸ ਰੁੜ ਗਿਆ। ਔਰ ਨਿਰਾਸ਼, ਅਤ ਨਿਰਾਸ਼ਾ ਵਿੱਚ ਉਸ ਨੂੰ ਹੋਸ਼ ਆਈ ਕਿ ਰਿਖੀ ਜੀ ਮੇਰੀ ਗਰੀਬ ਮਾਂ ਵਾਂਗੂ ਮਰ ਗਏ ਹੋਣਗੇ। ਕੀ ਜਾਣੀਏ ਉਸ ਵਾਂਗੂ ਚਾਨਣਾ ਚਾਨਣਾ ਮੰਗਦੇ ਹੋਣ। ਮੈਂ ਕੋਲ ਹੁੰਦਾ ਤਾਂ ਦੀਵਾ ਤਾਂ ਜਗਾਈ ਸਕਦਾ, ਅੱਗ ਬਾਲ ਦਿੰਦਾ। ਮੈਂ ਕਿਉਂ ਆ ਗਿਆ ਉਹਨਾਂ ਕੋਲ? ਇਹ ਕਹਿੰਦਿਆਂ ਚਾਂਦੋ ਨੂੰ ਇੱਕ ਹਨੇਰੇ ਦਾ ਚੱਕਰ ਜਿਹਾ ਆਇਆ ਤੇ ਫਿਰ ਉਹਦੀ ਚੀਕ ਨਿਕਲ ਗਈ, ਆਪ ਮੁਹਾਰੇ ਜੋ ਗੱਲ ਅੰਦਰ ਟਿੱਗ ਗਈ ਸੀ ਆ ਗਏ ਅਚਾਨਕ ਉਹਦੇ ਅੰਦਰੋਂ ਨਿਕਲੀ ਤੇ ਫਿਰ ਪਛੋਂ ਨੂੰ ਹੋ ਕੇ ਖਿਲਾੜੀਆਂ ਤੋਂ ਵਿੱਥ ਕਰਕੇ ਅੱਗੇ ਵਧਿਆ। ਇਸ ਵੇਲੇ ਕੁਛ ਸਵਾਰ ਦੱਖਣ ਪਛੋਂ ਦੀ ਰੁਖੋਂ ਵੀ ਆ ਰਹੇ ਸਨ। ਚਾਰ ਸਵਾਰ ਰੱਤਾ ਪਿੱਛੇ ਸਨ, ਇੱਕ ਅਗੇਰੇ ਸੀ। ਚਾਂਦੋ ਪਿੱਛੇ ਪਰਤਣ ਲੱਗਾ ਸੀ। ਉਸਦੇ ਖਿਆਲ ਰਿਸ਼ੀ ਜੀ ਦੇ ਮਾਂ ਵਰਗੇ ਆਖਰੀ ਹਟਕੋਰਿਆਂ ਵੱਲ ਪੈ ਗਿਆ। ਕਦਮ ਪਿਛੇਰੇ ਜਾ ਰਹੇ ਸੀ ਪਰ ਨਜ਼ਰ ਅਗੇਰੇ ਜਾ ਰਹੀ ਸੀ। ਸਵਾਰ ਨੇੜੇ ਨੇੜੇ ਹੁੰਦੇ ਗਏ, ਚਾਂਦੋ ਦੇ ਕਦਮ ਠਿਠੰਬਰ ਗਏ। ਅਗਲੇ ਸਵਾਰ ਤੇ ਨਜ਼ਰ ਪਈ ਤਾਂ ਕਦਮ ਨੱਠ ਪਏ ਤੇ ਦੋਹਾਂ ਹੱਥਾਂ ਤੋਂ ਗਿੱਧਾ ਜਿਹਾ ਵੱਜ ਗਿਆ, ਆ ਗਏ ਆ ਗਏ। ਜਿਨ੍ਹਾਂ ਦੀ ਉਡੀਕ ਸੀ ਆ ਗਏ ਦੀ ਸੱਦ ਸੰਗੀਤ ਦੀ ਲਹਿਰ ਵਾਂਗ ਆਪ ਮੁਹਾਰੀ ਚਾਂਦੋ ਦੇ ਮੂੰਹੋਂ ਨਿਕਲੀ। ਪਰ ਪਲ ਮਗਰੋਂ ਫਿਰ ਕਾਲਾ ਜਿਹਾ ਬੱਦਲ ਉਸਦੇ ਪਰਵੱਟੇ ਤੇ ਫਿਰ ਗਿਆ, ਠੰਬਰ ਗਿਆ। ਸੋਚੀ ਪੈ ਗਿਆ, ਖਬਰੇ ਕੌਣ ਹਾਂ ਮੈਂ? ਅਜੇ ਬਾਹਾਂ ਤਾਂ ਤੱਕੀਆਂ ਨੇ, ਹੋ ਸਕਦਾ ਹੈ ਕੁਝ ਹੋਰ ਹੋਣ। ਇਹ ਵੀ ਆਖਣਗੇ ਪਰੇ ਹਟ ਜਾ, ਫਿਰ ਮੈਂ ਆਪ ਹੀ ਪਰੇ ਹਟ ਜਾਵਾਂ। ਰਤਾ ਕੋ ਪਰੇ ਹੋ ਕੇ ਮੀਜ ਪਰੋ ਕੇ ਬੈਠਾ। ਇੰਨੇ ਨੂੰ ਉਹ ਨੇੜੇ ਪਹੁੰਚ ਗਏ, ਅੱਗੇ ਵਧੇ, ਘੋੜੇ ਤੋਂ ਉਤਰੇ ਤੇ ਅਗਲੇ ਬੈਠਿਆਂ ਨੇ ਉੱਠ ਕੇ ਸਤਰੰਜੀ ਉੱਤੇ ਗੱਦੀ ਜੀ ਵਿਛਾ ਕੇ ਆਦਰ ਨਾਲ ਸਿਰ ਨਵਾ ਕੇ ਬਿਠਾ ਲਿਆ। ਚਾਂਦੋ ਵੀ ਮਗਰੇ ਆ ਗਿਆ ਸੀ ਤੇ ਥੋੜੀ ਦੂਰ ਤੇ ਖੜਾ ਹੋ ਗਿਆ ਤੇ ਬਾਹਾਂ ਵੱਲ ਤੱਕੀ ਜਾਵੇ, ਨਜ਼ਰ ਨਾਲ ਅੰਦਾਜ਼ਾ ਲਾਵੇ, ਕਦੀ ਆਪਣਾ ਮੋਢਾ ਤੇ ਮੋਢੇ ਤੋਂ ਬਾਹਾਂ ਦਾ ਲਮਾਣ ਤੱਕੇ, ਕਦੀ ਉਹਨਾਂ ਦੇ ਮੋਢੇ ਤੋਂ ਬਾਹਾਂ ਦਾ ਲਮਾਣ ਤੱਕੇ, ਕਦੀ ਬੇਮਲੂਮਾ ਜਿਹਾ ਕੁੱਦ ਪਵੇ, ਕਦੇ ਫਿਰ ਨਿਰਾਸ਼ਤਾਈ ਦੀ ਘਟਾ ਉਸਦੇ ਪਰਵਟਿਆਂ ਵਿੱਚ ਵੱਟ ਪਾ ਜਾਵੇ, ਕਦੇ ਕਦਮ ਪਰੇ ਹਟਣ, ਮਤਾ ਕੋਈ ਆਖ ਦੇਵੇ ਤੇ ਪਰੇ ਹਟ, ਤੇ ਕਦੇ ਅਤ ਚਿੰਤਾ ਵਿੱਚ ਪੈ ਕੇ ਬਾਹਾਂ ਉਲਾਰ ਕੇ ਤੌਣ ਸੱਟ ਕੇ ਪਿੱਛੇ ਤੁਰ ਪਵੇ। ਰਿਸ਼ੀ ਜੀ, ਕੀ ਪਤਾ ਹਟਕੋਰੇ ਲੈਂਦੇ ਹੋਣਗੇ। ਚੱਲਾਂ ਚੱਲ ਕੇ ਚਾਨਣ ਕਰਾਂ, ਮਤਾ ਉਹ ਕੂਕਦੇ ਪਏ ਹੋਣ, ਚਾਨਣਾ ਚਾਨਣਾ, ਹਾਏ ਹਨੇਰਾ ਹਾਏ ਹਨੇਰਾ, ਕੋਈ ਚਾਨਣਾ ਤੇ ਕਰੋ। ਪਰ ਫੇਰ ਕੋਈ ਖਿੱਚ ਖਾ ਕੇ ਘਰ ਨੂੰ ਟੁਰਦਾ ਕਦਮ ਪਿੱਛੇ ਮੁੜ ਪਵੇ ਤੇ ਦਿਲ ਹੀ ਦਿਲ ਵਿੱਚ ਆਖੇ, ਪਤਾ ਨੀ ਕਦੋਂ ਉੱਠਣਗੇ, ਕਿਵੇਂ ਉੱਠਣ, ਮੈਨੂੰ ਹੁਕਮ ਨਹੀਂ ਜੁੜਾ ਇਹ ਆਖਾਂ ਖੜੋ ਜਾਓ, ਮੈਂ ਤੁਹਾਡੀ ਬਾਂਹ ਰੱਖਣੀ ਹੈ। ਇਹਨੇ ਨੂੰ ਕਿਸੇ ਨੇ ਆ ਕੇ ਉਹਨਾਂ ਨੂੰ ਕਿਹਾ ਕਿ ਜਲ ਤਿਆਰ ਹੈ ਜੋ ਬੈਠੇ ਹੋਏ ਸਨ, ਆਪ ਉੱਠੋ ਤੇ ਹੱਥ ਧੋ ਲਵੋ। ਚਾਂਦੋ ਦੀ ਤਾਂ ਚਾਂਦੋ ਨੂੰ ਹੁਣ ਬੁੱਤ ਬਣਾ ਰਹੀ ਸੀ, ਨੈਣ ਬਾਹਾਂ ਤੇ ਗੱਡ ਰਹੇ ਸਨ, ਮੂੰਹ ਖੁੱਲਦਾ ਤੇ ਗੋਲ ਜਿਹਾ ਹੋ ਜਾਂਦਾ। ਦੋਵੇਂ ਹੱਥ ਹੇਠੋਂ ਉੱਠਦੇ, ਕੁਛ ਗਲਿਆਈ ਤੇ ਸਹਿਜੇ ਸਹਿਜੇ ਉੱਚੇ ਹੋ ਜਾਂਦੇ ਤੇ ਗੱਲਾਂ ਤੋਂ ਕੁਝ ਵਿੱਚ ਤੇ ਆ ਕੇ ਖੜੋ ਜਾਂਦੇ। ਹੇਠੋਂ ਅੱਡੀਆਂ ਚੁੱਕ ਚੁੱਕ ਕੇ ਉਚਾਵੀਆਂ ਹੋ ਕੇ ਚਾਂਦੋ ਦੇਖੇ, ਨੈਣ ਨਹੀਂ ਚਮਕਦਾ, ਸਾਰੀ ਸਰੀਰ ਦੀ ਉਲਾਰ ਉਲਰਵੇ, ਨੀਵੀਂ ਨੀਵੀਂ ਹੋ ਜਾਵੇ, ਦਮ ਧੀਮਾ, ਮਾਨੋ ਸ਼ਾਇਦ ਆ ਹੀ ਗਏ। ਉਧਰ ਹੱਥ ਧੋਤੇ ਗਏ, ਖੜੇ ਖੜੇ ਮੂੰਹ ਧੋਤਾ ਗਿਆ ਪਰ ਨਾ ਆਇਆ, ਮੂੰਹ ਪੂੰਝਿਆ ਗਿਆ, ਅਜੇ ਹੱਥ ਪਲਮੇ ਨਹੀਂ। ਚਾਂਦੋ ਉਸੇ ਤਰ੍ਹਾਂ ਤਾਂਗ ਉਮੈਦ ਦਾ ਰੂਪ ਬੁੱਤ ਬਣਿਆ ਖੜਾ ਹੋ ਕੇ ਦੇਖੀ ਜਾ ਰਿਹਾ। ਐਨੇ ਨੂੰ ਹੱਥ ਲਮਕ ਪੈ, ਉਫ ਹੈਂ, ਹੱਥ ਸੱਚਮੁੱਚ ਗੁੱਡਿਆਂ ਤੱਕ ਜਾ ਆਪਣੇ। ਚਾਂਦੋ ਦੀ ਇਕਦਮ ਜੰਗਲੀ ਚੀਕ ਨਿਕਲੀ, ਜਿਹੜੀ ਅੰਦਰ ਟਿਕੀ ਹੋਈ ਸੱਦਰ ਸੀ, ਆ ਗਏ ਆ ਗਏ ਆ ਗਏ, ਦੋ ਚਾਰ ਪੁਆਟਣਿਆਂ ਵਿੱਚ ਤੜਪ ਪਿਆ ਤੇ ਹੱਥਾਂ ਤੋਂ ਗਿੱਧਾ ਵੱਜ ਗਿਆ। ਹੁਣ ਚਾਂਦੋ ਨੂੰ ਚੇਤਾ ਹੀ ਭੁੱਲ ਗਿਆ ਕਿ ਰਿਸ਼ੀ ਨੇ ਕੀ ਕਿਹਾ ਸੀ, ਰਿਸ਼ੀ ਕਿਸ ਹਾਲ ਹੋ। ਅਹਿਲਾਦ ਅੰਦਰ ਆਇਆ, ਬਿਵਸਾ ਅੱਗੇ ਵੱਧ ਗਿਆ, ਕੋਈ ਡਰ ਭੈ ਸੰਸਾ ਪਰੇ ਹਟੋ ਦਾ ਵੀ ਕੋਈ ਨਾ ਰਿਹਾ, ਅੱਗੇ ਵਧਿਆ। ਇੱਕ ਪਿਆਰ, ਇੱਕ ਅਹਿਲਾਦ, ਇੱਕ ਨਮਕੀਨੀ ਚਿਹਰੇ ਤੇ ਸੀ। ਅੱਗੇ ਵਧਿਆ ਤੇ ਗੋਡੇ ਟੇਕ ਕੇ ਆਪਦਾ ਸੱਜਾ ਹੱਥ ਚੰਗੀ ਤਰ੍ਹਾਂ ਫੜ ਕੇ ਉਹਨਾਂ ਦੇ ਗੋਡੇ ਨਾਲ ਲਾ ਕੇ, ਰਤਾ ਖਿੱਚ ਕੇ ਫਿਰ ਨਾਲ ਲਾ ਕੇ, ਮਨ ਮਿਣ ਮਿਣ ਕੇ ਵੇਖਦਾ, ਫਿਰ ਬੋਲਿਆ, ਠੀਕ ਹੈ ਜੀ ਠੀਕ ਹੈ। ਫਿਰ ਧੌਣ ਉੱਚੀ ਕਰਕੇ ਥੱਲੇ ਗੋਡਿਆਂ ਪਾਰ ਬੈਠਿਆ, ਡਾਢੀ ਸਿੱਖ ਨਾਲ ਨਜ਼ਰਾਂ ਉੱਪਰ ਚੁੱਕ ਕੇ ਦੇਖਿਆ, ਭੋਲਾ ਸੀ। ਪੁੱਛਣ ਲੱਗਾ, ਤੁਸੀਂ ਆਪ ਹੀ ਹੋ ਨਾ, ਹੈ ਜੀ ਤੁਸੀਂ ਉਹ ਹੋ ਨਾ, ਬੋਲਦੇ ਨਹੀਂ ਜੇ, ਅਸਾਂ ਸਿਆਣ ਲਿਆ, ਤੁਸੀਂ ਹੋ, ਆਪ ਆ ਗਏ ਹੈ ਜੀ, ਵਾਹ ਵਾਹ ਆ ਗਏ ਆ ਗਏ। ਇਸ ਤਰ੍ਹਾਂ ਅੱਖਾਂ ਭਰੀਆਂ, ਬੁੱਲ ਡੱਡੋ ਲਿੱਕੇ ਤੇ ਹੱਥ ਜੁੜੇ ਹੋਏ, ਫਿਰ ਬੋਲ ਉੱਠਿਆ, ਤੁਸੀਂ ਉਹ ਅਵਤਾਰ ਹੋ ਨਾ ਜੀ, ਵੱਡੇ ਅਵਤਾਰ ਜੀ, ਹਾਂ 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 ਤੁਸੀਂ ਹੋ। ਇਸ ਤਰ੍ਹਾਂ ਆਪ ਮੁਹਾਰੇ ਬੋਲੀ ਜਾ ਰਿਹਾ, ਅੱਗੋਂ ਸੁਣਿਆ ਜਾ ਰਿਹਾ ਔਰ ਬੜੀ ਨੀਝ ਨਾਲ ਤੱਕਿਆ ਜਾ ਰਿਹਾ। ਉਹ ਮਿਰਦਲ ਮਿੱਠੀ ਮੂਰਤੀ ਜਿਸ ਨਾਲ ਇਹ ਸੁਤੰਤਰਤਾ ਲਈ ਜਾ ਰਹੀ ਸੀ, ਜਿਸ ਨਾਲ ਇਨਸਾਨੀ ਕੁਦਰਤੀ ਅਸਲੀ ਭੋਲੇਪਣ ਵਿੱਚ ਇਹ ਪਿਆਰ ਹੋ ਰਿਹਾ ਸੀ, ਸਿੱਧੀ ਖੜੀ, ਸਿਰ ਰਤਾ ਕੁ ਚੁਕਾਏ, ਹੱਥ ਉਹਨਾਂ ਹੱਥਾਂ ਵਿੱਚ ਢਿੱਲੇ ਢਿੱਲੇ ਕਰ ਦਿੱਤੇ, ਅੱਖਾਂ ਵਿੱਚ ਇੱਕ ਮੱਧਮ ਮਸਤੀ ਤੇ ਪਿਆਰ, ਚਿਹਰੇ ਪਰ ਮੱਧਮ ਗੁਲਾਬੀ ਪਾ ਹੈ, ਬੁੱਲ ਅੱਧ ਮਿੱਟੇ ਨਿੱਕੀ ਨਿੱਕੀ ਮੁਸਕਰਾਹਟ ਵਿੱਚ ਹਨ। ਭਰਵੱਟੇ ਦੱਸ ਰਹੇ ਹਨ ਕਿ ਭੋਲੇ ਚਾਂਦੋ ਦੇ ਪਿਆਰ ਤੇ ਤਾਂਗ ਦਾ ਰਸ ਅਨੁਭਵ ਕਰ ਰਹੇ ਹਨ। ਹੁਣ ਅਚਾਨਕ ਚਾਂਦੋ ਦਾ ਚਿਹਰਾ ਢਿੱਲਾ ਜਿਹਾ ਪਿਆ, ਕਾਲੀਆਂ ਘਟਾਂ ਭਰਵੱਟੇ ਤੇ ਫਿਰ ਗਈਆਂ, ਫਿਰ ਗੋਡੇ ਟੇਕ ਕੇ ਹੱਥ ਜੋੜ ਕੇ ਆਵਾਜ਼ ਸਹਿਮਜੀ ਵਾਲੀ ਨਾਲ ਧੀਮੀ ਜੀ ਹੋ ਗਈ, ਲਓ ਜੀ ਸੁਨੇਹਾ ਲੈ ਲੋ, ਕਾਲਸੀ ਵਾਲੇ ਰਿਸ਼ੀ ਜੀ ਦਾ ਸੁਨੇਹਾ ਹੈ ਜੀ। ਹਾਂ ਜੀ, ਉਹ ਤੁਸਾਂ ਨੂੰ ਜਾਣਦੇ ਸਨ ਤੇ ਸਹਿਕਦੇ ਸਨ ਦਰਸ਼ਨ ਜੀ। ਹਾਂ ਉਹ ਦਰਸ਼ਨਾਂ ਦੀ ਉਡੀਕ ਵਿੱਚ ਨੇ, ਉਹ ਹੁਣ ਜ਼ਰੂਰ ਆਪ ਜੀ ਦੇ ਦਰਸ਼ਨ ਕਰ ਲਏ, ਪਰ ਮਰ ਗਏ ਨੇ, ਮੇਰੀ ਮਾਂ ਇੰਨੇ ਚਿਰ ਵਿੱਚ ਮਰ ਗਈ ਸੀ ਜੀ, ਉਹ ਮੈਨੂੰ ਕਹਿ ਗਏ ਸੀ ਕਿ ਲੰਮੀਆਂ ਬਾਹੀਂ ਵਾਲੇ ਗੋਡਿਆਂ ਤੋਂ ਹੇਠਾਂ ਪਲਮਣ, ਜਦੋਂ ਆ ਜਾਣ ਵੇਖੀ ਉਹਨਾਂ ਦਾ ਕੱਦ ਲੰਮਾ ਹੈ, ਸਰੀਰ ਪਤਲਾ ਹੈ, ਨਵੀਂ ਨਵੀਂ ਆਈ ਦਾੜੀ ਹੈ ਤੇ ਸਿਰ ਤੇ ਕੇਸ ਹੈ, ਨਾਮ ਵੱਡਾ ਹੈ ਗੁਰ ਅਵਤਾਰ ਜੀ, ਉਹਨਾਂ ਨੂੰ ਟੋਲ ਕੇ ਲੱਭੀ, ਮੇਰਾ ਸੁਨੇਹਾ ਦੇ ਦੇ, ਸੁਨੇਹਾ ਲੈ ਲਓ ਜੀ।